ओंकार सतनाम कर्ता पुरुष निरभो निरवैर अकाल मुहूर्त अजूनी सैभं गुरु प्रसाद हे प्राणनाथ गोविंद कृपा निधान जगत गुरु हे संसार ताप हरण करुणा में सब दुख हरो हे सजन जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ सनेमर फतेह कबूल करने वाहिगुरु जी का खालसा वाहिगुरु जी की फतेह। शरीर किथे तक पहुंचे है इसकी अहमियत नहीं है, सुरत किथे तक पहुंची है समझ किथे तक पहुंची है। ऐसा भी आंदा है शरीर ते बहुत अगे लंगे बिरद हो गए है, समझ सुरत बिल्कुल पिछे रह गई है। शरीर बुजुर्ग है समझ दे बचपना बचपना, इस तो उल्ट भी कई दफा होंदा है। शरीर ते बचपना है बालपन है, सुरत बुजुर्ग हो गई है बहुत अगे लंग। इसे नूं ईरानी सूफी संत ने कह दिता है बुजुर्गी बा अकल अस नखे बासा। बुजुर्गी सालां करके नहीं बे इन्ने सालां दा, बुजुर्गी समझ तो है। कितनी क समझ है बुजुर्गी बा अकल अस नखे बा साल तवंगरी बा दिल अस नखे बा मा। अमीरी दिल तो है दिल किन्ना क वड्डा, अमीरी माल असबाब तो नहीं है भाई इतनी जमीन जायदाद दा मालक है इतनी धन संपदा दा मालक है, अमीरी दी ये निशानी नहीं। हो सकता है महल माड़ियां दा चौकीदार ही होवे, बहुते मनुख धन दे मालक नहीं आउंदे, भावे उन्हां दे कोल आउंदा है धन, धन दे मालक नहीं आउंदे, धन दे रखवाले आउंदे चौकीदार आउंदे। ना खुद सुख ले सकदे ना दूजे नूं सुख दे सकदे, ना खुद धन दी वरतों कर सकदे ने ना दूजे नूं चंगे पासे वरतन करन देंगे। इस वास्ते तवंगरी ब दिल अस नखे ब माल, धन दे चौकीदार ते बथेरे ने धन दा मालक कोई कोई होंदा। कबीर कहंदे ने सोमे धन राखन को दिया, सोम धन दा रखवाला मालक नहीं है, खुद भी सुख नहीं ले सकदा परिवार नु भी सुख नहीं दे सकदा, पड़ोसियां नु सुख देवे ते दूर दी गल है। सोमे धन राखन को दिया मुकद गए धन मेरा, संसार दी चोटी दे धनाढ़ बंदे धन दे मालक नहीं ने धन दे रखवाले ने, सोम रखवाले ने चौकीदार। संसार विच बहुत सारे शरीर दे तलते बुजुर्ग दिसण वाले बुजुर्ग नहीं ने, ਅਕਲ ਦੇ ਤਲ ਤੇ ਬੱਚੇ ਹੀ ਨੇ, ਬੱਚੇ ਹੀ ਨੇ। ਬਜ਼ੁਰਗੇ ਬਾ ਅਕਲ ਅਸਤ, ਨਖੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਖੇ ਬਾ ਮਾਲ। ਸਰੀਰ ਕਿੱਥੇ ਤੱਕ ਪਹੁੰਚਿਆ ਇਹਦੀ ਕੋਈ ਬਹੁਤ ਵੱਡੀ ਅਹਿਮੀਅਤ ਨਹੀਂ। ਸਰੀਰ ਤੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ 5.5 ਸਾਲ ਦਾ ਸੀ, ਪਰ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਗਏ। ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ 2 ਸਾਲ ਗੁਰਿਆਈ ਦਾ ਪੀਰੀਅਡ ਹੈ ਰੁਖਸਤ ਹੋ ਗਏ, ਬਚਪਨ ਦੀ ਇੱਕ ਛਾਪ ਛੋੜ ਗਏ। ਇੱਥੇ ਸਰੀਰ ਦੀ ਗੱਲ ਨਹੀਂ, ਸੁਰਤ ਦੀ ਗੱਲ ਹੈ। ਸੁਰਤ ਕਿੱਥੇ ਤੱਕ ਪਹੁੰਚੀ, ਸਮਝ ਕਿੱਥੇ ਤੱਕ ਪਹੁੰਚੀ। ਸਰੀਰ ਮੈਂ ਅਰਜ਼ ਕਰ ਰਿਹਾ ਸੀ, ਭੋਜਨ ਹੈ, ਰੋਟੀ ਹੈ, ਇਹ ਬਣਿਆ ਰੋਟੀ ਤੋਂ ਹੈ, ਇਹ ਜੀਵਦਾ ਵੀ ਰੋਟੀ ਦੇ ਆਸਰੇ ਤੇ, ਇਹ ਚੱਲਦਾ ਵੀ ਰੋਟੀ ਦੇ ਆਸਰੇ। ਚੱਲ ਰਿਹਾ ਸਰੀਰ ਬਚਪਨ ਤੋਂ ਜਵਾਨੀ ਦੀ ਤਰਫ, ਜਵਾਨੀ ਤੋਂ ਬੁਢੇਪੇ ਦੀ ਤਰਫ, ਅਤੇ ਬੁਢੇਪੇ ਤੋਂ ਕਬਰ ਦੀ ਤਰਫ, ਚਿਤਾ ਦੀ ਤਰਫ, ਹੋਰ ਕਿੱਥੇ ਜਾਣਾ। ਸਾਰੇ ਸਰੀਰ ਕਬਰ ਦੀ ਤਰਫ ਜਾ ਰਿਹਾ, ਜਿਤਨੇ ਵੀ ਨੇ। ਸਾਰੇ ਤਨ ਸ਼ਮਸ਼ਾਨ ਦੀ ਤਰਫ ਜਾ ਰਹੇ ਨੇ, ਅੱਜ ਨਹੀਂ ਤੇ ਕੱਲ੍ਹ, ਸਭ ਉੱਧਰ ਹੀ ਜਾ ਰਹੇ ਨੇ, ਹੋਰ ਕਿਧਰੇ ਵੀ ਨਹੀਂ ਜਾ ਰਹੇ। ਇਤਨੀ ਮੈਂ ਅਰਜ਼ ਕਰਦੇ ਹਾਂ, ਭਾਵੇਂ ਸਰੀਰ ਕਿਧਰੇ ਜਾ ਰਿਹਾ ਹੋਵੇ, ਅਖੀਰ ਦੇ ਸ਼ਮਸ਼ਾਨ ਤੇ ਜਾਂਦਾ। ਭਾਵੇਂ ਕਿਧਰੇ ਹੀ ਜਾ ਰਿਹਾ ਹੋਵੇ, ਅਖੀਰ ਦੇ ਕਬਰ ਦੇ ਹੀ ਜਾਂਦਾ। ਸਰੀਰ ਦਾ ਘਰ ਕਬਰ ਹੈ ਤੇ ਕਬਰ ਤੱਕ ਪਹੁੰਚ ਜਾਂਦਾ। ਸੁਰਤ ਦਾ ਘਰ ਪਰਮਾਤਮਾ ਹੈ, ਪਰਮਾਤਮਾ ਤੱਕ ਨਹੀਂ ਪਹੁੰਚਦੀ। ਸੁਰਤ ਵਿਕਸਿਤ ਹੋ ਸਕੇ, ਸਕੂਲ ਨੇ, ਵਿਦਿਆਲੇ ਨੇ, ਵਿਸ਼ਵਵਿਦਿਆਲੇ ਨੇ, ਯੂਨੀਵਰਸਿਟੀਆਂ ਨੇ ਮਨੁੱਖ ਦੀ ਸੁਰਤ ਨੂੰ ਵਧਾਉਂਦੇ ਨੇ, ਸਮਝ ਨੂੰ ਵਧਾਉਂਦੇ ਨੇ। ਪਰ ਸਮਝ ਸਭ ਪਦਾਰਥਾਂ ਦੀ ਹੈ, ਪਰਮਾਤਮਾ ਦੀ ਨਹੀਂ। ਕੋਈ ਵਿਦਿਆਲਾ ਸਫਲ ਨਹੀਂ ਹੋਇਆ, ਕੋਈ ਸਕੂਲ ਇਸ ਮਾਮਲੇ 'ਚ ਸਫਲ ਨਹੀਂ ਹੋਇਆ, ਲੇਕਿਨ ਉਸ ਵਿੱਦਿਆ ਦੀ ਲੋੜ ਹੈ। ਨਿਰੰਕਾਰ ਤੋਂ ਨੂੰ ਸਮਝਣ ਤੋਂ ਪਹਿਲੇ ਸੰਸਾਰ ਨੂੰ ਸਮਝ, ਆਤਮਾ ਨੂੰ ਸਮਝਣ ਤੋਂ ਪਹਿਲੇ ਸਰੀਰ ਨੂੰ ਸਮਝ, ਪਰਮਾਤਮਾ ਨੂੰ ਸਮਝਣ ਤੋਂ ਪਹਿਲੇ ਪਦਾਰਥ ਨੂੰ ਸਮਝ। ਜੈਸੇ ਚੰਚਲ ਮਤ ਬਾਰਕ ਬਪਰੇ ਕੇ ਸਰਪ ਅਗਨ ਕਰ ਮੇਲੇ। ਇੱਕ ਮਾਸੂਮ ਬੱਚੇ ਨੂੰ ਅੱਗ ਦੀ ਸਮਝ ਨਹੀਂ ਹੈ, ਉਹ ਆਪਣਾ ਹੱਥ ਅੱਗ ਦੇ ਚ ਪਾਉਂਦਾ। ਇੱਕ ਮਾਸੂਮ ਬੱਚੇ ਨੂੰ ਸੱਪ ਦੀ ਸਮਝ ਨਹੀਂ ਹੈ, ਉਹ ਸੱਪ ਨੂੰ ਵੀ ਪਕੜਨ ਦੀ ਕੋਸ਼ਿਸ਼ ਕਰਦਾ। ਚੰਚਲ ਮਤ ਬਾਰਕ ਬਪਰੇ ਕੇ ਸਰਪ ਅਗਨ ਕਰ ਮੇਲੇ। ਅਜੇ ਇਸ ਬੱਚੇ ਦੀ ਸੁਰਤ ਅੱਗ ਤੱਕ ਵੀ ਨਹੀਂ ਪਹੁੰਚੀ, ਅੱਗ ਕੀ ਹੈ, ਅਜੇ ਅਗਨੀ ਦੀ ਵੀ ਸਮਝ ਨਹੀਂ। ਸੰਸਾਰ ਵਿੱਚ ਅਗਨੀ ਦੀ, ਪਾਣੀ ਦੀ, ਪਦਾਰਥਾਂ ਦੀ ਸਮਝ ਨਾ ਆਵੇ ਤਾਂ ਪਦਾਰਥ ਫਾਇਦਾ ਦੇਣ ਦੀ ਥਾਂ ਤੇ ਨੁਕਸਾਨ ਕਰਦਾ। ਇੱਕ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ, ਤਾਂ ਪਦਾਰਥ ਦੀ ਸਮਝ ਚਾਹੀਦੀ। ਲੇਕਿਨ ਅਕਸਰ ਸੁਰਤ ਇੱਥੇ ਹੀ ਰੁਕ ਜਾਂਦੀ ਹੈ। ਇਹ ਜੋ ਸਤਸੰਗ ਹੈ, ਇਹ ਕਥਾ ਕੀਰਤਨ, ਮਨੁੱਖ ਦੀ ਸੁਰਤ ਪਦਾਰਥਾਂ ਤੋਂ ਅੱਗੇ ਚਲੇ ਪਰਮਾਤਮਾ ਦੇ ਨਾਲ। ਸੰਸਾਰ ਦਾ ਆਕਾਰ ਹੈ ਨਿਰੰਕਾਰ ਤੇ ਨਾਮ ਹੈ, ਆਕਾਰ ਤੋਂ ਰਹਿਤ ਨਿਰਾਕਾਰ। ਨਿਰਾਕਾਰ ਮੂਲ ਹੈ, ਬੁਨਿਆਦ ਹੈ, ਘਰ ਹੈ, ਨਹੀਂ ਦਿਖਾਈ ਦਿੰਦਾ। ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਜਗਤ ਦੇ ਸਾਰੇ ਸੰਤਾਂ ਨੇ, ਅਵਤਾਰਾਂ ਨੇ ਐਸਾ ਹੀ ਆਖਿਆ, ਉਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ, ਅੱਖੀ ਬਾਜੋਂ ਵੇਖਣਾ ਬਿਨ ਕੰਨਾ ਸੁਣਨਾ। ਇਹਨਾਂ ਅੱਖਾਂ ਦਾ ਵਿਸ਼ਾ ਨਹੀਂ, ਇਹ ਅੱਖਾਂ ਤੇ ਪਸ਼ੂਆਂ ਕੋਲ ਵੀ ਹੈ। ਆਕਾਰ ਦਿਖਾਈ ਦਿੰਦਾ, ਨਿਰਾਕਾਰ ਨਹੀਂ। ਤਾਂ ਮਨੁੱਖ ਦੀ ਸਮਝ ਨੂੰ ਨਿਰਾਕਾਰ ਦੇ ਮਾਰਗ ਤੇ ਤੋਰਨਾ। ਆਕਾਰ ਵਿੱਚ ਰੁਕੀ ਹੋਈ ਸਮਝ ਤੋਂ ਗੁਰੂ ਵੀ ਆਕਾਰ ਹੋਵੇਗਾ, ਪਰਮਾਤਮਾ ਵੀ ਆਕਾਰ ਹੋਵੇਗਾ, ਜਦਕਿ ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿ। ਇਹ ਗੱਲ ਵੱਖਰੀ ਹੈ, ਧਿਆਨ ਨਾਲ ਸੁਣ ਲੈਣਾ। ਸਾਰਾ ਆਕਾਰ ਉਸ ਤੋਂ ਆਇਆ ਹੈ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੰਗ ਉਸ ਤੋਂ ਆਏ ਨੇ ਜਿਹਦਾ ਕੋਈ ਰੰਗ ਨਹੀਂ, ਸਾਰੇ ਰੂਪ ਉਸ ਤੋਂ ਆਏ ਨੇ ਜਿਹਦਾ ਕੋਈ ਰੂਪ ਨਹੀਂ। ਅਰੂਪ ਹੈ, ਅਨੂਪ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਖੁੱਲ੍ਹ ਕੇ ਕਹਿੰਦੇ ਨੇ, ਚੱਕਰ ਚੈਨ ਅਰ ਵਰਨ ਜਾ ਅਰ ਪਾਤ ਨਹੀਂ ਮੁਝੇ, ਰੂਪ ਰੰਗ ਅਰ ਰੇਖ ਵੇਖ ਕੋ ਕਹਿ ਨਾ ਸਕਤ ਕਹਿ। ਪ੍ਰਤੀਕ ਪਰਮਾਤਮਾ ਦੇ ਜ਼ਰੂਰ ਬਣਾਏ ਗਏ ਨੇ, ਹਜ਼ਾਰ ਬਾਵਾਂ ਵਾਲਾ ਹੋਵੇਗਾ, ਚਾਰ ਬਾਵਾਂ ਵਾਲਾ ਹੋਵੇਗਾ, ਦਸ ਬਾਵਾਂ ਵਾਲਾ ਹੋਵੇਗਾ, ਕਮ ਸੇ ਕਮ ਦੋ ਬਾਵਾਂ ਵਾਲਾ ਤੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਖੋਲਦੇ ਨੇ ਇਸ ਗੱਲ ਨੂੰ, ਸਹਿਸ ਤੋ ਨੈਣ ਨਨਾ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਏ। ਬੜੇ ਧਿਆਨ ਨਾਲ ਸੁਣਨਾ, ਸਾਕਾਰ ਰੂਪ ਦੇ ਚ ਤੇਰੀਆਂ ਅਨੰਤ ਅੱਖਾਂ ਨੇ, ਹਜ਼ਾਰਾਂ ਅੱਖਾਂ ਨੇ, ਸਾਰੀਆਂ ਅੱਖਾਂ ਤੇਰੀਆਂ ਹੀ ਨੇ। ਨਿਰਾਕਾਰ ਰੂਪ ਦੇ ਚ ਤੇਰੀ ਕੋਈ ਅੱਖ ਨਹੀਂ। ਸਹਿਸ ਤੋ ਨੈਣ ਨਨਾ ਨੈਣ ਹੈ, ਸਹਿਸ ਮੂਰਤ ਨਨਾ ਏਕ, ਸਾਰੀਆਂ ਹੀ ਮੂਰਤੀਆਂ ਤੇਰੀਆਂ ਨੇ। ਆਕਾਰ ਰੂਪ ਦੇ ਚ ਸਾਰੀਆਂ ਹੀ ਮੂਰਤੀਆਂ ਤੇਰੀਆਂ ਨੇ, ਨਿਰਾਕਾਰ ਰੂਪ ਦੇ ਚ ਤੇਰੀ ਕੋਈ ਮੂਰਤੀ ਨਹੀਂ, ਤੇਰੀ ਕੋਈ ਮੂਰਤੀ। ਸਹਿਸ ਮੂਰਤ ਨਨਾ ਏਕ, ਸਹਿਸ ਪਦ ਬਿਮਲ, ਸਹਿਸ ਪਦ ਗੰਧ ਐਂ ਚਲਤ ਮੋਰ। ਸਾਕਾਰ ਰੂਪ ਵਿੱਚ ਇਹ ਸਾਰੇ ਪੈਰ ਤੇਰੇ ਹੀ ਨੇ, ਤੂੰ ਹੀ ਚੱਲਦੇ। ਨਿਰਾਕਾਰ ਰੂਪ ਵਿੱਚ ਤੇਰਾ ਕੋਈ ਪਦ ਪੈਰ ਨਹੀਂ ਹੈ। ਸਾਕਾਰ ਰੂਪ ਵਿੱਚ ਤੂੰ ਹਜ਼ਾਰਾਂ ਨੱਕਾਂ ਵਾਲਾ, ਨੱਕ ਸੁਗੰਧ ਲੈਣ। ਨਿਰਾਕਾਰ ਰੂਪ ਵਿੱਚ ਤੇਰੀ ਕੋਈ ਨੱਕ, ਨੱਕ ਤੋਂ ਬਿਨਾਂ, ਪੈਰਾਂ ਤੋਂ ਬਿਨਾਂ, ਹੱਥਾਂ ਤੋਂ ਬਿਨਾਂ, ਜ਼ਬਾਨ ਤੋਂ ਬਿਨਾਂ, ਅੱਖਾਂ ਤੋਂ ਬਿਨਾਂ ਹੈ। ਔਰ ਤੂੰ ਅੱਖਾਂ ਤੋਂ ਬਿਨਾਂ ਸਭ ਕੁਝ ਵੇਖਦਾ ਹੈ, ਉਹਨੂੰ ਵੀ ਮਨੁੱਖ ਉਦੋਂ ਹੀ ਵੇਖੇਗਾ ਜਦ ਇਹਨਾਂ ਅੱਖਾਂ ਤੋਂ ਬਿਨਾਂ ਵੇਖ ਸਕੇਗਾ, ਉਂਝ ਨਹੀਂ, ਕਿਉਂਕਿ ਉਹ ਇਹਨਾਂ ਅੱਖਾਂ ਤੋਂ ਬਿਨਾਂ ਹੀ ਸਭ ਵੇਖਦਾ। ਤੋ ਮੈਂ ਅਰਜ਼ ਕਰਾਂ, ਸਾਰਾ ਆਕਾਰ ਉਸ ਤੋਂ ਆਇਆ ਜਿਹਦਾ ਕੋਈ ਆਕਾਰ ਨਹੀਂ, ਭਾਵੇਂ ਸਾਰੇ ਆਕਾਰ ਵੀ ਉਸੇ ਦੇ ਨੇ। ਸ਼ਮਸ ਤਬਰੇਜ਼ ਕਹਿੰਦੇ ਨੇ, ਆਸ਼ਕਾਰਾਂ ਗਰਦੀਦਾ ਹੈ, ਇਹ ਮਿਹਰੇ ਬੁਤਾਂ ਵਰਜੀਦਾ ਹੈ, ਬਿਸਿਆਰ ਖੂਬਾ ਦੀਦਾ ਹੈ, ਲੇਕਿਨ ਤੋ ਚੀਜ਼ ਹੈ ਦੀਗਰੀ। ਇੰਨੇ ਮੈਂ ਰੰਗ ਰੂਪ ਦੇਖਦਾ ਪਿਆ, ਇਤਨਾ ਮੈਂ ਪਸਾਰਾ ਦੇਖਦਾ ਪਿਆ, ਇਤਨੇ ਮੈਂ ਨਜ਼ਾਰੇ ਦੇਖਦਾ ਪਿਆ, ਫਿਰ ਵੀ ਤੂੰ ਕੁਛ ਹੋਰ, ਕੁਛ ਹੋਰ, ਲੇਕਿਨ ਤੋ ਚੀਜ਼ ਹੈ ਦੀਗਰੀ, ਤੂੰ ਕੁਛ ਹੋਰ ਹੈ, ਦੀਗਰ ਹੈ। ਆਕਾਰ ਹੈ ਉਹ ਅਜੇ ਸਮਝ ਨਹੀਂ ਚਲੀ, ਲੇਕਿਨ ਸਰੀਰ ਆਕਾਰ ਹੈ, ਸ਼ੁਰੂਆਤ ਆਕਾਰ ਤੋਂ ਕਰਨੀ ਪਏਗੀ। ਇਹਨੂੰ ਕਹਿੰਦੇ ਨੇ ਕਰਮ ਕਾਂਡ, ਇਹਨੂੰ ਗੁਰੂ ਨਾਨਕ ਨੇ ਧਰਮ ਖੰਡ ਕਹਿ ਦਿੱਤਾ, ਇਹਨੂੰ ਇਸਲਾਮ ਸ਼ਰੀਅਤ ਕਹਿ ਦਿੰਦੇ। ਅਗਰ ਕੋਈ ਕਰਮ ਕਾਂਡ 'ਤੇ ਹੀ ਰੁਕ ਗਿਆ, ਅਜੇ ਕਿਸੇ ਵੀ ਕਰਮ ਵਿੱਚ ਮਨ ਨਹੀਂ ਸਰੀਰ ਕਰ ਰਿਹਾ, ਸਰੀਰ ਨਹੀਂ ਵਰਤ ਰੱਖਿਆ, ਮਨ ਤੇ ਰੋਟੀ ਖਾ ਰਿਹਾ ਕਲਪਨਾ ਦੀ ਦੁਨੀਆ। ਸਰੀਰ ਤੀਰਥਾਂ ਤੇ ਗਿਆ, ਮਨ ਤੇ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ। ਸਰੀਰ ਸਤਸੰਗ ਵਿੱਚ ਗਿਆ, ਮਨ ਸਤਸੰਗ ਵਿੱਚ ਨਹੀਂ ਬੈਠਾ। ਜ਼ਬਾਨ ਬਾਣੀ ਪੜ ਰਹੀ ਹੈ, ਮਨ ਉਸ ਵਿੱਚ ਸ਼ਾਮਿਲ ਨਹੀਂ। ਕਰਮ ਕਾਂਡ, ਅਗਰ ਸਾਰੀ ਜ਼ਿੰਦਗੀ ਕਰਮ ਕਾਂਡ ਹੀ ਚੱਲਦਾ ਰਿਹਾ, ਤਾਂ ਸਰੀਰ ਦੇ ਨਾਸ ਹੁੰਦਿਆਂ ਉਹ ਕਰਮ ਨਾਸ ਹੋ ਜਾਂਦਾ, ਕਿ क्योंकि मन ते शामिल ही नहीं सी, तो संस्कार ते बने ही नहीं, शरीर खत्म होया, वो पाठ पूजा की ते कर्म कांड सब खत्म हो गए, मन ते शामिल ही नहीं। जिस कर्म विच मन शामिल नहीं, वो कर्म मन का संस्कार नहीं बनता। जिहड़ी भोजन की बुरकी मेरे कंठ तो थल्ले नहीं गई, वो मेरे शरीर का हिस्सा नहीं बनती, ना खून बनती है, ना चर्बी बनती है, ना मांस बनता, क्योंकि भोजन की बुरकी कंठ तो थल्ले गई। जिस कर्म नाल मन शामिल नहीं होया, वो कर्म सूक्ष्म शरीर भाव मन का संस्कार नहीं बनता। लेकिन शुरुआत तो शरीर तो ही करनी पैंदी है कर्म का। लंबे समय तक सारी जिंदगी जे किधरे कर्म कांड विच रुकिया रह गया, तो जैसे वगदी हुई पानी की धारा रुक जाए तो गंदी हो जाती है। शरा विच रुके होया मनुख, कर्म कांड विच रुके होया मनुख जालम हो सकता। दुनिया विच इतने राजनीतिक लोगों ने भी खून नहीं बहाए जितने शरई लोगों ने बहाए, कर्मकांडियां ने बहाए। दुनिया विच राजनीतिक लोगों ने भी इतनी कतलोगारत नहीं की थी, राजपाठ के नाम देते भी इतना कतल नहीं होया जितने धर्म के नाम देते। ऐसा क्यों? कर्मकांड विच सुरत रुक गई, अगे गई, कर्म कांड दे रुके आ रहा। शरीर कर्म करता रहा, धार्मिक समझ कुछ भी नहीं, मन शामिल ही नहीं आया। इन्हें मैं एक इतिहासक पहलू रखा थोड़े सामने। धन गुरु गोबिंद सिंह जी महाराज दे मासूम लाडले जब सूबा सरहंद की कचहरी विच पेश किए गए ने, तो सूबा कहिंदा ही मासूम अस इत्थे मासूम ने बहुत छोटे, इहदा मतलब उसनों भुलेखा सी, शायद जवान होणगे। उस सभा विच गालबन 17 दे करीब मनुख बैठे सन, नवाब मलेर कोटला भी बैठा सी, काजी भी बैठा सी, दीवान सुचानंद भी बैठा सी। काजी हाथ दे तस्बीह है, दीवान सुचानंद हाथ दे सिमरन। काजी बगल विच कुरान शरीफ है, दीवान सुचानंद जनेऊ पहने आ तिलक लाए, सवेरे शाम गीता दा पाठ करदा, गायत्री दे मंत्र जपदा। काजी 5 वक्त नमाज पढ़दा, 2 वक्त कुरान भी तलावत कर दे। ये 2 चोटी दे धार्मिक बंदे बैठे, नवाब मलेर कोटला बैठे, सूबा सरन ते है ही वजीद खां। जब ये बच्चे सिपाहियां ने पेश कीते, तो नवाब कहिंदे ते मासूम ने बहुत छोटे ही मासूम अस, दीवान सुचानंद बुलंद आवाज विच कहिंदा है ई मासूम नेस ई फरजंदे मारस, ये मासूम नहीं ने सप दे बच्चे ने, ये वड्डे होके डंग मारन अज ही खत्म कर सिर कुचल दो। एक धार्मिक बंदा, धार्मिक बंदा, पर जो मैं समझदा कोरा राजनैतिक सूबा सरहंद वजीद खां कहिंदा इस्लाम दे बानी मुहम्मद साहब ने आख्या तेरे हथों नाबालग दा खून नहीं होना चाहिए, तेरे हथों अबला औरत दा खून नहीं होना चाहिए, खुदा माफ नहीं करेगा। तो ये ते नाबालग ने, खुदा माफ नहीं करेगा, क्योंकि मोहम्मद साहब ने आख्या जब मासूम दा खून डुलदा है जमीन पे, ਮਨੁੱਖ ਤਬਾਹ ਔਰ ਬਰਬਾਦ ਹੋ ਜਾਂਦਾ ਜੋ ਐਸਾ ਕਰਦਾ, ਉਹਦੇ ਸਾਰੇ ਧਾਰਮਿਕ ਕਰਮ ਨਾਸ ਹੋ ਜਾਂਦੇ। ਸੂਬਾ ਸਰਹੰਦ ਕਹਿੰਦਾ ਇੱਥੇ ਮਾਸੂਮ ਨੇ, ਮੁਹੰਮਦ ਸਾਹਿਬ ਨੇ ਮਨਾ ਕੀਤਾ, ਨਾਬਾਲਗ ਦਾ ਖੂਨ ਜ਼ਮੀਨ 'ਤੇ ਨਹੀਂ ਡੁੱਲਣਾ ਚਾਹੀਦਾ। ਹੁਣ ਕਾਜ਼ੀ ਦੇਂਦਾ ਫੈਸਲਾ, ਬਗਲ ਵਿੱਚ ਕੁਰਾਨ, ਹੱਥ ਵਿੱਚ ਤਸਬੀਹ, ਪੰਜ ਵਕਤ ਦਾ ਪੱਕਾ ਨਿਮਾਜ਼ੀ। ਕਹਿੰਦਾ ਨਵਾਬ ਸਾਹਿਬ, ਖੂਨ ਡੋਲਣ ਦੀ ਕੀ ਲੋੜ ਹੈ, ਆਪਾਂ ਇਹਨਾਂ ਦੋਵਾਂ ਨੂੰ ਦੀਵਾਰ ਵਿੱਚ ਚਿਣ ਦਿੰਦੇ ਹਾਂ, ਜ਼ਿੰਦਾ ਚਿਣ ਦਿੰਦੇ ਹਾਂ, ਖੂਨ ਡੋਲਣ ਦੀ ਕੀ ਲੋੜ ਹੈ। ਨਵਾਬ ਨੂੰ ਗੱਲ ਜਚ ਗਈ, ਕਹਿੰਦਾ ਠੀਕ। ਹੁਣ ਇਸ ਫੈਸਲੇ 'ਤੇ ਸਾਰਿਆਂ ਨੇ ਦਸਖਤ ਕਰਨੇ ਸਨ। ਨਵਾਬ ਮਲੇਰਕੋਟਲਾ ਆਹਦਾ ਨਾਰਾ ਮਾਰ ਕੇ ਉੱਠ ਕੇ ਚਲਾ ਗਿਆ, ਨਹੀਂ ਦੱਸੀ, ਕਹਿੰਦਾ ਨੇ ਜ਼ੁਲਮ ਹੈ, ਉਹਦੇ ਹੱਥ ਵਿੱਚ ਤਸਬੀਹ ਵੀ ਨਹੀਂ ਹੈ, ਐਸਾ ਵੀ ਨਹੀਂ ਲਿਖਿਆ, ਪੰਜ ਵਕਤ ਦਾ ਨਿਮਾਜ਼ੀ ਸੀ, ਕੋਈ ਪੂਰਾ ਧਾਰਮਿਕ ਸੀ ਨਹੀਂ। ਉਹਦੀ ਸੁਰਤ ਅਜੇ ਧਰਮ ਦੇ ਮਾਰਗ 'ਤੇ ਚਲੀ ਨਹੀਂ। ਕਾਜ਼ੀ ਦੀ ਸੁਰਤ ਚਲੀ ਹੈ ਪਰ ਰੁਕੀ ਹੈ ਕਰਮ ਕਾਂਡ ਦੇ। ਦੀਵਾਨ ਸੁਚਾਨੰਦ ਦੀ ਸੁਰਤ ਚਲੀ ਹੈ ਔਰ ਰੁਕੀ ਹੈ, ਜੈਸੇ ਰੁਕਾ ਹੋਇਆ ਪਾਣੀ ਗੰਦਾ ਹੋ ਜਾਂਦਾ ਹੈ, ਰੁਕੀ ਹੋਈ ਸੁਰਤ ਗੰਦੀ ਹੋ ਜਾਂਦੀ ਹੈ। ਦੁਨੀਆਂ ਵਿੱਚ ਇੰਨਾ ਰੁਕੀ ਹੋਈ ਸੁਰਤ ਵਾਲੇ ਧਾਰਮਿਕ ਮਨੁੱਖਾਂ ਨੇ ਜਿਤਨਾ ਅਨਰਥ ਕੀਤਾ ਹੈ, ਵੱਡੇ ਤੋਂ ਵੱਡੇ ਜ਼ਾਲਮ ਨੇ ਵੀ ਇਤਨਾ ਨਹੀਂ ਕੀਤਾ। ਇਤਿਹਾਸ ਪੜ੍ਹ ਕੇ ਦੇਖ, ਟਕਰਾਓ ਐਸਾ ਧਾਰਮਿਕ ਦੁਨੀਆ। ਇਹ ਸੁਰਤ ਅੱਗੇ ਜਾਣੀ ਚਾਹੀਦੀ ਹੈ, ਪਦਾਰਥ ਤੋਂ ਅੱਗੇ ਜਾਣੀ ਚਾਹੀਦੀ, ਆਕਾਰ ਤੋਂ ਅੱਗੇ ਜਾਣੀ ਚਾਹੀਦੀ ਹੈ। ਜਪ ਗੁਰੂ ਨਾਨਕ ਨੇ ਸਾਧਨ ਦੱਸਿਆ, ਧਰਮ ਖੰਡ ਸ਼ਰ੍ਹਾਂ ਵਿੱਚ ਕਰਮ ਕਾਂਡ ਦੇ ਚੇਤਨਾ ਹੈ, ਪਰ ਠੀਕ ਹੈ, ਖਾਣਾ ਪੀਣਾ ਸੰਜਮ ਦਾ ਰੱਖ ਲਿਆ, ਜ਼ਰਾ ਬੋਲਣਾ ਸੰਜਮ ਦਾ ਰੱਖ ਲਿਆ, ਉੱਠਣਾ ਬੈਠਣਾ ਸੋਣਾ ਜਾਗਣਾ ਜ਼ਰਾ ਸੰਜਮ ਦਾ ਹੋ ਗਿਆ, ਪਾਠ ਪੂਜਾ ਕਰਦਾ, ਪਰ ਮਨ ਕਿਸੇ 'ਚ ਵੀ ਸ਼ਾਮਿਲ ਨਹੀਂ, ਸਮਝ ਕੁਛ ਵੀ ਨਹੀਂ, ਕੁਛ ਵੀ ਨਹੀਂ। ਲੇਕਿਨ ਚੱਲਣਾ ਤੇ ਨਾ ਸਮਝੀ ਤੋਂ ਪਏਗਾ, ਸਮਝ ਤੇ ਕੁਛ ਨਹੀਂ ਚੱਲਣਾ ਪਏਗਾ, ਚੱਲਣਾ ਤੇ ਅੰਧੇਰੇ ਤੋਂ ਪਏਗਾ, ਅੰਧੇਰੇ ਦੇ ਚੋਂ ਪਏਗਾ, ਗਿਆਨ ਬਾਅਦ ਦੇ ਚਾਹੁੰਦਾ। ਇਸ ਵਾਸਤੇ ਸਨਾਤਨ ਮਤ ਨੇ ਤੇ ਸਾਫ਼ ਕਹਿ ਦਿੱਤਾ, ਪਹਿਲੇ ਕਰਮ ਕਾਂਡ, ਫਿਰ ਉਪਾਸ਼ਨਾ ਕਾਂਡ, ਫਿਰ ਗਿਆਨ। ਗਿਆਨ ਤੇ ਬਾਅਦ ਵਿੱਚ ਹੋਵੇਗਾ, ਪਹਿਲੇ ਕਿਸ ਤਰ੍ਹਾਂ ਹੋਵੇਗਾ? ਗਿਆਨ ਦੀ ਪ੍ਰਾਪਤੀ ਹੀ ਭਗਵਾਨ ਦੀ ਪ੍ਰਾਪਤੀ ਹੈ, ਐਸਾ ਭਾਰਤ ਦੇ ਰਿਸ਼ੀ ਕਹਿੰਦੇ ਨੇ। ਵੇਦ ਹੀ ਭਗਵਾਨ ਹੈ, ਵੇਦ ਦਾ ਮਤਲਬ ਗਿਆਨ, ਗਿਆਨ ਹੀ ਭਗਵਾਨ, ਗਿਆਨ ਹੀ ਈਸ਼ਵਰ ਹੈ। ਗਿਆਨ ਦੀ ਪ੍ਰਾਪਤੀ ਭਗਵਾਨ ਦੀ ਪ੍ਰਾਪਤੀ ਹੈ, ਕਿਉਂਕਿ ਸਭ ਕੁਝ ਦਿਸ ਪੈਂਦਾ ਹੈ, ਗਿਆਨ ਰੋਸ਼ਨੀ ਹੈ, ਚਾਨਣਾ ਹੈ, ਸਭ ਕੁਝ ਦਾ ਪਤਾ ਚੱਲ ਜਾਂਦਾ। ਮਹਿਰਜ ਕਰਾਂ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ ਹਾਂ, ਕਿਉਂ ਭੁੱਲ ਗਿਆ? ਸਮਝ ਨਹੀਂ, ਸਮਝ ਨਹੀਂ, ਸੁਰਤ ਉੱਥੇ ਤੱਕ ਨਹੀਂ ਪਹੁੰਚ। ਜਦ ਕਦੀ ਜਪ ਕਰਦੇ ਹਾਂ ਸੁਰਤ ਅੱਗੇ ਚਲੀ ਗਈ, ਕਰਮ ਕਾਂਡ ਛੁੱਟ ਜਾਏਗਾ। ਜੈਸੇ ਇੱਥੋਂ ਕਿਸੇ ਨੇ ਦਿੱਲੀ ਜਾਣਾ ਤੇ ਅਗਲਾ ਇਹ ਆਖੇ ਅਲਵਰ ਛੋੜਨਾ ਨਾ ਪਵੇ ਤੇ ਦਿੱਲੀ ਪਹੁੰਚ ਜਾਈਏ, ਕੋਈ ਡੰਗ ਦੱਸੋ, ਹੈ ਕੋਈ ਐਸਾ ਡੰਗ? ਅਗਰ ਕੋਈ ਪੁੱਛੇ ਮੈਨੂੰ ਅਲਵਰ ਤੇ ਛੋੜਨਾ ਨਹੀਂ ਤੇ ਮੈਂ ਜੈਪੁਰ ਪਹੁੰਚਣਾ, ਕਿਵੇਂ ਪਹੁੰਚਾਂਗਾ? ਅਲਵਰ ਛੋੜ ਕੇ ਹੀ ਜੈਪੁਰ ਪਹੁੰਚਾਂਗਾ। ਜਦ ਸੁਰਤ ਗਿਆਨ ਖੰਡ ਵਿੱਚ ਪਹੁੰਚਦੀ ਹੈ, ਕਰਮ ਕਾਂਡ ਛੁੱਟ ਜਾਂਦਾ। ਅਗਰ ਉਹ ਕਰਮ ਕਾਂਡ ਕਰਦਾ ਵੀ ਹੈ ਤੇ ਸਿਰਫ ਇਸ ਵਾਸਤੇ ਜਿਹੜੇ ਨਹੀਂ ਚੱਲੇ ਉਹ ਕਰਮ ਕਾਂਡ ਉਸਦੀ ਲੋੜ ਨਹੀਂ ਰਹਿ ਜਾਂਦੀ, ਕਤਈ ਲੋੜ ਨਹੀਂ ਰਹਿ ਜਾਂਦੀ। ਜੈਸੇ ਮਾਂ ਬਾਪ ਵੀ ਮਾਸੂਮ ਬੱਚੇ ਨਾਲ ਤੁਤਲਾ ਕੇ ਬੋਲਣ ਲੱਗ ਪੈਂਦਾ ਤਾਂ ਕਿ ਉਹਨੂੰ ਬੋਲਣਾ ਆ ਜਾਏ, ਇਹਦਾ ਇਹ ਮਤਲਬ ਨਹੀਂ ਮਾਂ ਤੁਤਲਾ ਕੇ ਬੋਲਦੀ ਹੈ, ਠੀਕ ਬੋਲ ਸਕਦੀ ਹੈ, ਪਰ ਖਰੇ ਕੀ ਬੱਚੇ ਨਾਲ ਜੋ ਬੋਲਣਾ, ਉਹ ਨਹੀਂ ਹੁੰਦੀ। ਕਰਮ ਕਾਂਡ ਦੀ ਗਿਆਨ ਖੰਡੀ ਨੂੰ ਲੋੜ ਨਹੀਂ ਹੈ, ਪਰ ਫਿਰ ਵੀ ਜੇ ਕਈ ਦਫਾ ਉਹ ਕਰਮ ਕਾਂਡ ਦੇ ਵਿੱਚ ਪ੍ਰਵਿਰਤ ਦਿਖਾਈ ਦਿੰਦਾ, ਇਸ ਵਾਸਤੇ ਜਿਹੜੇ ਅਜੇ ਕਰਮ ਕਾਂਡੀ ਵੀ ਨਹੀਂ ਉਹ ਪ੍ਰੇਰਨਾ ਲੈ ਲੈਣ, ਉਹ ਪ੍ਰੇਰਨਾ ਲੈ। ਮੈਂ ਅਕਸਰ ਇੱਕ ਅਰਜ਼ ਕਰਦਾ ਹੁੰਦਾ, ਧਨ ਵੇਖਣਾ ਹੈ ਨਾ ਹਮੇਸ਼ਾ ਉਸਦਾ ਵੇਖੀਏ ਜੋ ਸਾਥੋਂ ਪਿੱਛੇ ਪਿੱਛੇ, ਧਰਮ ਵੇਖਣਾ ਹੈ ਤੇ ਉਸਦਾ ਵੇਖੀਏ ਜੋ ਸਾਥੋਂ ਅੱਗੇ, ਜੋ ਅੱਗੇ ਹੈ ਉਹਨੂੰ ਵੇਖਣ ਨਾਲ ਸੁਰਤ ਅੱਗੇ ਜਾਏ। ਧਨ ਵੇਖਣਾ ਹੈ ਉਸਦਾ ਜੋ ਸਾਥੋਂ ਪਿੱਛੇ ਹੈ, ਤੋ ਅੰਦਰ ਸਬਰ ਸੰਤੋਖ ਪੈਦਾ ਹੋਵੇਗਾ, ਤ੍ਰਿਸ਼ਨਾ ਨਹੀਂ ਪੈਦਾ। ਪਰ ਬੰਦਾ ਬਿਲਕੁਲ ਉਲਟਾ ਚੱਲਦਾ, ਧਨ ਵੇਖਣਾ ਹੈ ਤੋ ਬਿਰਲੇ ਟਾਟੇ ਦਾ ਹੀ ਵੇਖਣਾ ਹੈ, ਐ ਨੇੜੇ ਟੇੜੇ ਦਾ ਥੋੜ੍ਹੀ ਵੇਖਣਾ। ਧਨ ਵੇਖਣਾ ਤੇ ਉਸਦਾ ਵੇਖਣਾ ਜੋ ਸਾਥੋਂ ਅੱਗੇ, ਤੋ ਬੜੀ ਤ੍ਰਿਸ਼ਨਾ ਪੈਦਾ ਹੋ ਜਾਂਦੀ, ਬੜਾ ਲੋਭ ਪੈਦਾ ਹੋ ਜਾਂਦਾ, ਹੇਰਾ ਫੇਰੀ ਬੜੀ ਬੇਈਮਾਨੀਆਂ ਮਨ ਦੇ ਚ ਜਾਗਦੀਆਂ। ਤੇ ਧਰਮ ਵੇਖਣਾ ਹੈ ਤੇ ਉਹਦਾ ਵੇਖਦੇ ਹਾਂ ਜੋ ਸਾਥੋਂ ਪਿੱਛੇ ਹੈ, ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜੋ ਮੈਂ ਜਾਵਾਂ, ਉਹ ਕਿਹੜਾ ਰੋਜ਼ ਅੰਮ੍ਰਿਤ ਵੇਲੇ ਉੱਠਦਾ ਜੋ ਮੈਂ ਉੱਠਾਂ, ਉਹ ਕਿਹੜਾ ਜਪ ਤਪ ਕਰਦਾ ਜੋ ਮੈਂ ਕਰਾਂ, ਉਹ ਇਤਵਾਰ ਨੂੰ ਜਾਂਦਾ, ਸੰਗਰਾਂਦ ਨੂੰ ਜਾਂਦਾ, ਆਪਾਂ ਵੀ ਚਲੇ ਜਾਂਦੇ। ਮਨੁੱਖ ਧਰਮ ਵੇਖਦਾ ਹੈ ਅਕਸਰ ਉਹਨਾਂ ਦਾ ਵੇਖਦਾ ਹੈ ਜੋ ਉਸ ਤੋਂ ਪਿੱਛੇ ਨੇ, ਤੋ ਧਰਮ ਦੀ ਦੁਨੀਆਂ 'ਚ ਮਨੁੱਖ ਪਛੜ ਜਾਂਦਾ। ਧਨ ਵੇਖਦਾ ਉਹਨਾਂ ਦਾ ਜੋ ਇਸ ਤੋਂ ਅੱਗੇ ਨੇ, ਤੋ ਤ੍ਰਿਸ਼ਨਾਲੂ ਹੋ ਜਾਂਦਾ, ਬੜਾ ਲੋਭੀ ਹੋ ਜਾਂਦਾ। ਸਤਸੰਗ ਦੇ 'ਚ ਜੋ ਧਰਮ ਦੇ 'ਚ ਅੱਗੇ ਨੇ ਜੈਸੇ ਕਬੀਰ ਨਾਮ ਦੇ, ਧਨ ਦੇ 'ਚ ਤੇ ਪਛੜੇ ਹੋ ਜਾਂਦੇ। ਧਨ ਦੇ 'ਚ ਕਬੀਰ ਬਿਲਕੁਲ ਪਛੜਿਆ, ਧਨ ਦੇ 'ਚ ਨਾਮਦੇਵ ਬਿਲਕੁਲ ਪਛੜਿਆ, ਸਜਣਾ ਸੈਨ ਰਵਿਦਾਸ ਧਨ ਦੇ 'ਚ ਬਿਲਕੁਲ ਪਛੜੇ ਹੋਏ ਨੇ, ਧਰਮ ਦੇ 'ਚ ਕੋਸੋਂ ਅੱਗੇ ਨੇ, ਪਹੁੰਚੇ ਹੋਏ ਨੇ, ਪਹੁੰਚੇ। ਗੁਰੂ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਸੁਰ ਨਰ ਤਿੰਨ ਕੀ ਬਾਣੀ ਗਾਵੇ ਕੋਈ ਨਾ ਸਚੇ ਮਿਟਾ। ਦੇਵਤੇ ਵੀ ਰਵਿਦਾਸ ਦੀ ਬਾਣੀ ਗਾਇਨ ਕਰਦੇ ਨੇ, ਕਬੀਰ ਦੀ ਬਾਣੀ ਗਾਇਨ ਕਰਦੇ, ਕਿਉਂਕਿ ਉਹਨਾਂ ਦੇ ਬੋਲ ਪਰਮਾਤਮਾ ਦੇ ਬੋਲ ਨੇ, ਬਹੁਤ ਅੱਗੇ ਦੀ ਖਬਰ, ਬਹੁਤ ਅੱਗੇ ਦੀ ਖਬਰ। ਧਨ ਦੇ 'ਚ ਤੇ ਰਵਿਦਾਸ ਪਛੜਿਆ ਹੋਇਆ, ਧਰਮ ਦੇ 'ਚ ਬਹੁਤ ਅੱਗੇ ਹੈ। ਇਸ ਵਾਸਤੇ ਅਸੀਂ ਜਦ ਗੁਰੂ ਨਾਨਕ ਦੇ ਬੋਲਾਂ ਨੂੰ, ਕਸਮ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ, ਤਾਂ ਰਵਿਦਾਸ ਨੂੰ ਵੀ ਮੱਥਾ ਟੇਕਦੇ ਹਾਂ, ਕਬੀਰ ਨੂੰ ਵੀ ਮੱਥਾ ਟੇਕਦੇ, ਰਾਮਾਨੰਦ ਨੂੰ ਵੀ ਮੱਥਾ ਟੇਕਦੇ ਹਾਂ, ਪਰਮਾਨੰਦ ਨੂੰ ਵੀ ਮੱਥਾ ਟੇਕਦੇ। ਇਹ ਧਰਮ ਦੇ ਸਾਥੋਂ ਅੱਗੇ, ਬਹੁਤ ਅੱਗੇ, ਸਿਰਫ ਅੱਗੇ ਹੀ ਨਹੀਂ ਪਹੁੰਚੇ ਹੋਏ, ਪਹੁੰਚ ਗਏ। ਧਰਮ ਵੇਖਣਾ ਹੈ ਉਹਨਾਂ ਦਾ ਵੇਖਣਾ ਹੈ ਜੋ ਅੱਗੇ ਨੇ। ਹੁਣ ਵੀ ਕੋਈ ਅੱਗੇ ਹੋ ਸਕਦਾ, ਰੋਜ਼ ਗੁਰਦੁਆਰੇ ਜਾਂਦਾ, ਰੋਜ਼ ਅੰਮ੍ਰਿਤ ਵੇਲੇ ਉੱਠਦਾ, ਰੋਜ਼ ਜਪ ਤਪ ਕਰਦਾ, ਨਿਯਮ ਪੂਰਵਕ ਸਾਧਨਾ ਕਰਦਾ, ਧਿਆਨ ਸਾਧਨਾ ਕਰਦਾ, ਉਹਨੂੰ ਵੇਖੀਏ। ਪਰ ਉਹਨੂੰ ਕੋਈ ਵਿਰਲਾ ਹੀ ਦੇਖਦਾ, ਇਹ ਵੀ ਮਰਜ਼ ਕਰਦਾ। ਇਹ ਜੀਆਂ ਦੇ ਬੰਦੇ ਉਂਝ ਵੀ ਵਿਰਲੇ ਹੀ ਆਉਂਦੇ। ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਉਹ ਮਿਲਾ। ਮਿਲਾਪ ਦਾ ਅਸਰ ਹੁੰਦਾ ਹੈ, ਮਨੁੱਖ ਦੂਜੇ ਦਾ ਪ੍ਰਭਾਵ ਕਬੂਲਦਾ, ਆਪਣਾ ਪ੍ਰਭਾਵ ਦਿੰਦਾ। ਅਗਰ ਦੋ ਬੰਦੇ ਬੈਠੇ ਨੇ, ਲੈਣ ਦੇਣ ਚੱਲ ਰਿਹਾ, ਵਿਚਾਰਾਂ ਦਾ ਪ੍ਰਭਾਵ, ਹਰ ਮਹਿਫਿਲ ਦੇ 'ਚ ਮਨੁੱਖ ਆਪਣਾ ਪ੍ਰਭਾਵ ਦਿੰਦਾ ਹੈ, ਹਰ ਮਹਿਫਿਲ ਦੇ 'ਚ ਬੈਠ ਕੇ ਮਨੁੱਖ ਪ੍ਰਭਾਵ ਲੈਂਦਾ। ਗਲਤ ਬੰਦਿਆਂ ਕੋਲ ਰੋਜ਼ ਦਾ ਬੈਠਣਾ ਹੈ ਤਾਂ ਗਲਤ ਪ੍ਰਭਾਵਿਤ ਹੋ ਜਾਏਗਾ। ਇਸ ਵਾਸਤੇ ਕਹਿ ਦਿੱਤਾ ਹੈ, ਸਤਸੰਗ ਦੇ 'ਚ ਬੈਠ ਕੁਸੰਗਤ ਦੇ 'ਚ ਨਹੀਂ, ਕਿਤੇ ਉਸ ਤੋਂ ਤੂੰ ਪ੍ਰਭਾਵਿਤ ਨਾ ਹੋ ਜਾ। ਸੁਰਤ ਅਗਰ ਜਪ ਦੇ ਆਸਰੇ 'ਤੇ ਅੱਗੇ ਚਲੀ ਗਈ ਹੈ, ਸਰੀਰ ਜਦ ਅੱਗੇ ਚਲਾ ਗਿਆ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਗਾਂਹ ਕੋ ਤਰਾਂਗ, ਅੱਗੇ ਵੇਖ, ਤੇਰੀ ਸਮਝ ਵੀ ਅੱਗੇ ਜਾਣੀ ਚਾਹੀਦੀ। ਸਰੀਰ ਬਚਪਨ ਤੋਂ ਜਵਾਨੀ ਤੱਕ ਚਲਾ ਗਿਆ, ਜਵਾਨੀ ਤੋਂ ਬੁਢੇਪੇ ਤੱਕ, ਸਮਝ ਵੀ ਤੇਰੀ ਬੱਚਿਆਂ ਤੋਂ ਵੀ ਥੱਲੇ, ਕੁਛ ਵੀ ਸਮਝ ਅੱਗੇ ਨਹੀਂ। ਅਗਾਂਹ ਕੋ ਤਰਾਂਗ, ਪਿੱਛਾ ਫੇਰ ਨਾ ਮੋੜ, ਪਿੱਛੇ ਨਾ ਵੇਖ, ਅੱਗੇ ਵੇਖ। ਪਰਮਾਤਮਾ ਨੇ ਪਿੱਛੇ ਅੱਖਾਂ ਨਹੀਂ ਲਾਈਆਂ, ਅੱਗੇ ਲਾਈਆਂ। ਤੂੰ ਸਮਝ ਨੂੰ ਅੱਗੇ ਤੋਂ ਇੱਥੇ ਬੈਠੇ ਹਾਂ, ਸਮਝ ਸੁਰਤ ਅੱਗੇ ਗਈ ਤੂੰ ਨਿਰੰਕਾਰ ਦੀ ਤਰਫ ਗਈ, ਪਿੱਛੇ ਗਈ ਤੂੰ ਵਪਾਰ ਦੇ ਚ, ਬਾਜ਼ਾਰ ਦੇ ਚ, ਪਰਿਵਾਰ ਦੇ ਚ ਉਧਰ ਜਾ। ਅਕਸਰ ਸੁਰਤ ਪਿੱਛੇ ਜਾਂਦੀ, ਪਿੱਛੇ ਜਾਣ ਦਾ ਇੱਕ ਕਾਰਨ ਹੈ, ਪਾਣੀ ਨਿਵਾਣ ਵਿੱਚ ਆਪਣੇ ਆਪ ਜਾਂਦਾ, ਚੜਾਈਆਂ ਤੇ ਆਪਣੇ ਆਪ ਨਹੀਂ ਜਾਂਦਾ, ਚੜ੍ਹਨਾ ਪੈਂਦਾ। ਸੁਰਤ ਵੀ ਥੱਲੇ ਦੀ ਤਰਫ ਆਪੇ ਜਾਂਦੀ, ਆਪੇ ਜਾਂਦੀ। ਕਿਸੇ ਕਿਤਾਬ ਨੂੰ ਪੜ੍ਹ ਕੇ ਪ੍ਰੇਰਨਾ ਲੈਣ ਦੀ ਲੋੜ ਨਹੀਂ, ਪਰਿਵਾਰ ਦੀ ਤਰਫ ਸੁਰਤ ਆਪੇ ਜਾਂਦੀ, ਪਦਾਰਥਾਂ ਦੀ ਤਰਫ ਸੁਰਤ ਆਪੇ ਜਾਂਦੀ, ਸੰਸਾਰ ਦੀ ਤਰਫ ਸੁਰਤ ਆਪੇ ਜਾਂਦੀ। ਜਪ ਤਪ ਦੇ ਆਸਰੇ ਤੇ ਜਦ ਸੁਰਤ ਅੱਗੇ ਜਾਂਦੀ ਹੈ, ਦੂਸਰਾ ਪੜਾਅ ਗੁਰੂ ਨਾਨਕ ਨੇ ਗਿਆਨ ਖੰਡ ਦੱਸਿਆ, ਸਮਝ ਆ ਗਈ। ਪਰਮਾਤਮਾ ਆਕਾਰ ਨਹੀਂ, ਨਿਰਾਕਾਰ ਮੂਲ ਹੈ। ਆਕਾਰ ਇਸ ਤਰ੍ਹਾਂ ਹੈ, ਬਣਦਾ ਹੈ ਮਿਟਦਾ ਹੈ, ਬਣਦਾ ਹੈ ਮਿਟਦਾ, ਜਿਵੇਂ ਸਾਗਰ ਵਿੱਚ ਲਹਿਰਾਂ ਬਣਦੀਆਂ ਨੇ ਮਿਟਦੀਆਂ ਨੇ, ਬਣਦੀਆਂ ਨੇ ਮਿਟਦੀਆਂ ਨੇ। ਆਕਾਰ ਇਹ ਸਰੀਰ ਚਾਹੇ ਅਵਤਾਰਾਂ ਦਾ ਬਣਿਆ ਮਿਟ ਜਾਂਦਾ, ਚਾਹੇ ਸੰਤ ਦਾ ਚਾਹੇ ਬ੍ਰਹਮ ਗਿਆਨੀ ਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਗਾਸਾ, ਸਕਲ ਕਾਲ ਕਾ ਕੀ ਹੋ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ, ਜੋ ਸਮੇਂ ਚ ਬਣਿਆ ਸਮਾਂ ਮਿਟਾ ਦੇਗਾ। ਸਰੀਰ ਸਮੇਂ ਵਿੱਚ ਬਣਿਆ, ਸਮੇਂ ਨੇ, ਸਮੇਂ ਨੂੰ ਕਾਲ ਕਹਿੰਦੇ ਨੇ, ਕਾਲ ਨੇ ਸਰੀਰ ਨੂੰ ਮਿਟਾ ਦੇਣਾ। ਮਨ ਸਮੇਂ ਵਿੱਚ ਨਹੀਂ ਬਣਿਆ, ਮਨ ਤੇ ਸਿੱਧਾ ਪਰਮਾਤਮਾ ਦੀ ਜੋਤ ਹੈ, ਮਨ ਤੋਂ ਜੋਤ ਸਰੂਪ ਹੈ। ਆਪਣਾ ਮੋਲ ਪਛਾਣ, ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਮਨ ਵਿੱਚ ਸੱਚ, ਸੱਚ ਦਾ ਰੂਪ ਹੈ। ਜੈਸੇ ਸੁਰਤ ਗਿਆਨ ਖੰਡ ਵਿੱਚ ਪਹੁੰਚਦੀ ਹੈ, ਕਰਮ ਕਾਂਡ ਉਸ ਤੋਂ ਛੁੱਟ ਜਾਂਦਾ ਹੈ। ਜਾਂ ਫਿਰ ਉਹ ਇਸ ਵਾਸਤੇ ਕਰਦਾ, ਮੈਨੂੰ ਵੇਖ ਕੇ ਬਾਕੀ ਵੀ ਕਮ ਸੇ ਕਮ ਪਹਿਲੇ ਪੜਾਅ ਤੋਂ ਜਾਂਦਾ। ਉਹਦੀ ਆਪਣੀ ਰੁਚੀ ਨਹੀਂ ਰਹਿੰਦੀ, ਉਸਦਾ ਆਪਣਾ ਸ਼ੌਕ ਨਹੀਂ ਰਹਿੰਦਾ। ਤੇ ਕਰਮ ਕਾਂਡ ਵਿੱਚ ਰੁਕੇ ਹੋਏ ਮਨੁੱਖ ਹੋ ਸਕਦਾ ਗਿਆਨ ਖੰਡੀ ਨੂੰ ਨਾਸਤਿਕ ਵੀ ਕਹਿ ਦੇਣ। ਜਦ ਵੀ ਕੋਈ ਧਰਮ ਦੀ ਦੁਨੀਆ 'ਚ ਅੱਗੇ ਗਿਆ, ਕਬੂਲ ਨਹੀਂ ਹੋਇਆ। ਰਾਵਿੰਦਰ ਨਾਥ ਟੈਗੋਰ ਤੇ ਇੱਥੇ ਤੱਕ ਕਹਿੰਦੇ ਸਨ, ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਘੱਟ 100 ਸਾਲ ਪਹਿਲੇ ਪੈਦਾ ਹੁੰਦਾ। ਬਹੁਤ ਅੱਗੇ ਦੀ ਗੱਲ ਕਰਦਾ, ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ 100 ਸਾਲ ਪਹਿਲੇ ਪੈਦਾ ਹੁੰਦਾ। ਜਦ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਲੋਕਾਂ ਦੀ ਸਮਝ ਅੱਗੇ ਵੱਧਦੀ ਉਦੋਂ ਹੁੰਦਾ ਨਹੀਂ ਹੁੰਦਾ। ਮੌਜੂਦ ਸਨ ਗੁਰੂ ਰਾਮਦਾਸ ਤੇ ਸੋਢੀ, ਕਹਿੰਦੇ ਸਨ, ਲੈ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਿਆ। ਕੱਲ ਤੇ ਘੁੰਗਣੀਆਂ ਵੇਚਦਾ ਸੀ, ਯਤੀਮ ਸੀ, ਨਾ ਮਾਂ ਸੀ ਨਾ ਪਿਓ ਸੀ। ਬੇਦੀ ਸਾਰੇ ਦੇ ਸਾਰੇ ਕਹਿੰਦੇ ਨੇ, ਪਿਤਾ ਕਾਲੂ ਨੂੰ, ਮਾਤਾ ਤ੍ਰਿਪਤਾ ਨੂੰ, ਪੁੱਤਰ ਤੇਰਾ ਸੁਦਾਈ ਹੈ, ਪੋਤਨਾ ਹੈ, ਬੇਤਾ। ਜਦ ਹੁੰਦਾ ਹੈ ਸਮਝ ਨਹੀਂ ਆਉਂਦਾ, ਤੇ ਜਦ ਸਮਝ ਦੇ ਚ ਆਉਂਦਾ ਉਦੋਂ ਹੁੰਦਾ। ਟੈਗੋਰ ਠੀਕ ਕਹਿੰਦੇ, ਕਿਉਂਕਿ ਅਵਤਾਰੀ ਪੁਰਸ਼ ਬਹੁਤ ਅੱਗੇ ਦੀ ਗੱਲ ਕਰਦਾ ਹੈ, ਤੇ ਮਨੁੱਖ ਦੀ ਸੁਰਤ ਉੱਥੇ ਤੱਕ ਨਹੀਂ ਪਹੁੰਚੀ। ਜਿੱਥੇ ਤੱਕ ਮਨੁੱਖ ਦੀ ਸੁਰਤ ਨਾ ਪਹੁੰਚੀ ਹੋਵੇ, ਫਿਰ ਉਸਨੂੰ ਮੰਨਦਾ ਵੀ ਨਹੀਂ ਹੈ। ਕਿਤਨੇ ਸੰਤ ਅਵਤਾਰ ਚੀਖ ਚੀਖ ਕੇ ਕਹਿ ਰਹੇ ਨਿਰੰਕਾਰ ਹੈ, ਮਨ ਮੰਨਦਾ ਹੀ ਨਹੀਂ, ਮੰਨਦਾ। ਜੈਸੇ ਸੁਰਤ ਸਮਝ ਪਹੁੰਚਦੀ ਹੈ ਗਿਆਨ ਖੰਡ ਦੇ ਚ, ਤੋ ਗਿਆਨ ਖੰਡ ਦੇ ਚ ਅਵਤਾਰ ਅਵਤਾਰ ਤੇ ਹੈ, ਅਵਤਾਰ ਨਿਰੰਕਾਰ ਨਹੀਂ ਹੈ। अवतार न पावे अन परमेश्वर पार ब्रह्म दे। अवतार भी अपनी सीमा होंदी है, निरंकार असीम है। मैं अर्ज कर रहा धर्म खंड का एहो धर्म, ज्ञान खंड का आखो कर्म, केते पौन पानी बैसंतर, केते कान महस, केते बर में गाड़द गड़िए, रूप रंग के वेश। इस पौड़ी की सही ढंग नाल व्याख्या करिए ते कर्म कांड विच रुके मन नूं ठेस भी लग सके। कबीर ने जब इसकी व्याख्या की थी है खोल के ज्ञान खंड दी, करीबन करीबन दोहां धिरां ने बड़े बड़े इल्जाम लाए उस ते, पर किसी नूं भी समझ ना आई तो ज्ञान खंड विच पहुंच गया। अगे चला ज्ञान खंडी लई परमात्मा आकार नहीं है, निराकार। मूल दी समझ आ गई, समझ आ गई है, अजे चेतना पहुंची नहीं। समझ विच आ गई है, जैसे दूरों पहाड़ पे दिखाई दे गया है पर पहाड़ तक पहुंचिया नहीं, पैर नहीं पहुंचे, दिखाई तो दे गया। जिन्हों अजे तक दिखाई नहीं दिता वो धर्म खंडी ने, अजे रुके हैं। अजे सूरज दिखाई भी नहीं दिता, चंद्रमा दिखाई भी नहीं दिता, पहुंचना तो अलग देगा। अजे पहाड़ दिखाई भी नहीं दिता। ज्ञान खंडी नू दूरों झलक मिल जाती है, पहुंचया नहीं पर पता चल जाता, वो अनुभव दे आ जाता। ये अनुभव कोई स्कूल विद्यालय नहीं दे सकता, जप तो मिले। खैर हुण इत्थे ही समाप्ति। सारियां दा बार बार हार्दिक तौर ते धन्यवाद। भुल चुक दी क्षमा, दास दी फतेह प्रवान करने। वाहिगुरु जी का खालसा।